ਧੰਨ ਧੰਨ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਦੀ ਪਾਵਨ ਬਾਣੀ ਸ੍ਰੀ ਜਪ ਜੀ ਸਾਹਿਬ। 25 ਪੌੜੀਆਂ ਹੁਣ ਤੱਕ ਸ਼ਰਵਣ ਕਰ ਚੁੱਕੇ ਹਾਂ। 26ਵੀਂ ਪੌੜੀ ਵਿੱਚ ਸਤਿਗੁਰੂ ਮਹਾਰਾਜ ਬਖਸ਼ਿਸ਼ ਕਰ ਰਹੇ ਹਨ। ਸੋ ਫੇਰ ਬੇਨਤੀ ਕੀਤੀ ਮਹਾਰਾਜ ਦੇ ਚਰਨਾਂ 'ਚ ਸਿੱਧਾਂ ਨੇ, ਇੱਕ ਤਾਂ ਮਹਾਰਾਜ ਕਿਰਪਾ ਕਰਕੇ ਸਾਨੂੰ ਇਹ ਦੱਸੋ ਕਿ ਮਹਾਤਮਾ ਜਨ ਜਿਹੜੇ ਹੁੰਦੇ ਨੇ ਰੱਬ ਦੇ ਪਿਆਰੇ, ਜਿਨ੍ਹਾਂ ਬਾਰੇ ਆਪ ਨੇ ਜ਼ਿਕਰ ਕੀਤਾ ਹੈ, ਪੰਜ ਪ੍ਰਵਾਨ, ਪੰਜ ਪ੍ਰਧਾਨ, ਪੰਚੇ ਭਾਵ ਹੈ ਦਰਗਹਿ ਮਾਨ, ਉਹ ਮਹਾਤਮਾ ਕੈਸੇ ਹੁੰਦੇ ਨੇ, ਉਹਨਾਂ ਵਿੱਚ ਗੁਣ ਕਿਹੋ ਜਿਹੇ ਹੁੰਦੇ ਨੇ, ਫਿਰ ਉਹ ਮਹਾਤਮਾ ਦਾ ਸੰਸਾਰ ਵਰਗਾ ਕਾਰ ਵਿਹਾਰ ਹੈ ਕਿ ਜਾਂ ਕੋਈ ਵੱਖਰੇ ਢੰਗ ਦਾ ਵਪਾਰ ਹੈ। ਅਤੇ ਰੱਬ ਦੇ ਜਿਹੜੇ ਪ੍ਰਾਪਤੀ ਵਾਲੇ ਪ੍ਰੇਮੀ ਜਨ ਨੇ, ਜਾਂ ਕਹਿ ਲਓ ਜਗਿਆਸੂ ਨੇ, ਜਾਂ ਪੈਦਾ ਹੋਣ ਦੀ ਗਿਆਨ ਆਸੂ ਆਸ ਕਰਦੇ ਨੇ, ਜਿਨ੍ਹਾਂ ਦੇ ਮਨ ਦੇ ਅੰਦਰ ਆਸ ਹੈ ਕਿ ਮੇਰੇ ਅੰਦਰ ਗਿਆਨ ਪੈਦਾ ਹੋ ਜਾਵੇ। ਇੱਕ ਕੁਝ ਸਾਨੂੰ ਧਿਆਨ ਧਰਨ ਲਈ ਪਰਮੇਸ਼ਰ ਦਾ ਵਰਣਨ ਜ਼ਰੂਰ ਕਰੋ, ਪਰਮੇਸ਼ਰ ਵੀ ਕੈਸਾ ਹੈ, ਕੋਈ ਅੰਦਾਜ਼ਾ ਲਾਵਾਂਗੇ ਤਾਂ ਮਨ ਦੇ ਅੰਦਰ ਧਿਆਨ ਧਰਾਂਗੇ ਉਸਦਾ। ਸੋ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਬਚਨ, ਪਹਿਲੀਆਂ ਦੋ ਪੰਕਤੀਆਂ ਵਿੱਚ ਮਹਾਤਮਾ ਕੈਸੇ ਹੁੰਦੇ ਨੇ, ਉਸ ਤੋਂ ਅੱਗੇ ਦੋ ਪੰਕਤੀਆਂ ਵਿੱਚ ਜਗਿਆਸੂ ਕੈਸਾ ਹੁੰਦਾ ਹੈ, ਉਸ ਤੋਂ ਅੱਗੇ ਚਾਰ ਪੰਕਤੀਆਂ ਵਿੱਚ ਜਗਿਆਸੂਆਂ ਅਤੇ ਮਹਾਤਮਾ ਦਾ ਆਪਸ ਵਿੱਚ ਜਿਹੜਾ ਪਾਣੀ ਨਾਲ ਪਾਣੀ ਮਿਲਣ ਵਾਂਗੂ ਇੱਕ ਸੰਬੰਧ ਹੁੰਦਾ ਹੈ, ਅਭੇਦ ਰੂਪ ਸੰਬੰਧ ਕਹਿੰਦੇ ਨੇ ਉਹਨੂੰ, ਅਭੇਦ ਰੂਪ ਸੰਬੰਧ ਸਤਿਗੁਰੂ ਸਰਵਣ ਕਰਾਉਣਗੇ। ਸਵਾਉ ਸਰਵਣ ਕਰਦੇ ਹਾਂ ਐੜਾ ਮੰਮੇ ਨੂੰ ਔਂਕੜ ਲੱਲਾ ਅਮੁੱਲ, ਜਿਵੇਂ ਆਇਆ ਸੀ ਪਾਠ ਅਸੰਖ ਅਣਗਿਣਤ, ਇਸੇ ਤਰ੍ਹਾਂ ਹੀ ਕਿਸੇ ਚੀਜ਼ ਦਾ ਮੁੱਲ ਪੈਂਦਾ 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 ਮੁੱਲ ਤੋਂ ਅਮੁੱਲ ਹੋ ਜਾਂਦੀ ਚੀਜ਼, ਜਿਹੜੀ ਕਿਸੇ ਤੋਂ ਖਰੀਦੀ ਨਾ ਜਾ ਸਕੇ, ਮੁੱਲ ਹੀ ਨਾ ਹੋਵੇ। ਸੋ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਅਮੁੱਲ ਗੁਣ ਅਮੁੱਲ ਵਾਪਾਰ। ਸਤਿਗੁਰੂ ਮਹਾਰਾਜ ਕਹਿਣ ਲੱਗੇ, ਹੇ ਜਗਿਆਸੂ ਜਨੋ, ਮਹਾਤਮਾ ਵਿੱਚ ਜਿਹੜੇ ਅਮੋਲਕ ਗੁਣ ਹੁੰਦੇ ਨੇ ਨਾ, ਸਤ ਸੰਤੋਖ ਗਿਆਨ ਆਦਿਕ, ਇਹ ਸਾਰੇ ਸ਼ੁਭ ਗੁਣ ਹੁੰਦੇ ਨੇ, ਸ਼ੁਭ ਗੁਣ ਹੀ ਹਨ ਉਹਨਾਂ ਦੇ ਵਿੱਚ, ਕਿਉਂਕਿ ਸ਼ੁਭ ਗੁਣਾਂ ਨੂੰ ਧਾਰਨੇ ਕਰਕੇ ਹੀ ਮਹਾਤਮਾ ਬਣਦਾ, ਬਿਨ ਗੁਣ ਕੀਤੇ ਭਗਤ ਨਾ ਹੋਏ। ਸ਼ੁਭ ਗੁਣਾਂ ਦੇ ਧਾਰਨ ਕਰਕੇ ਮਹਾਤਮਾ ਵੀ ਅਮੋਲਕ ਰੂਪ ਹੋ ਜਾਂਦੇ ਨੇ, ਅਤੇ ਅਮੁੱਲ ਵਾਹਵੇ ਨੂੰ ਕੰਨਾ ਪੱਪੇ ਕੰਨਾ ਵਾਪਾਰ, ਮਹਾਤਮਾ ਜਨਾਂ ਦਾ ਭਜਨ ਸਿਮਨ ਕਰਨਾ ਕਰਾਉਣਾ ਰੂਪ ਵਪਾਰ ਵੀ ਅਮੋਲਕ ਹੈ, ਜਿਸ ਨੂੰ ਭਗਤ ਕਬੀਰ ਜੀ ਨੇ ਇਉਂ ਵਰਣਨ ਕੀਤਾ ਹੈ, ਕਿਨ ਹੀ ਬਣਜਿਆ ਕਾਂਸੀ ਤਾਂਬਾ ਕਿਨ ਹੀ ਲੌਂਗ ਸੁਪਾਰੀ। ਬਹੁਤ ਸਾਰੇ ਲੋਕ ਦੁਨੀਆਂ ਦੇ ਅੰਦਰ ਵੱਖੋ ਵੱਖਰੇ ਕਿਸਮ ਦਾ ਵਪਾਰ ਕਰਦੇ ਨੇ, ਪੈਸਿਆਂ ਵਾਸਤੇ ਕਰਦੇ ਨੇ, ਸੰਤ ਮਹਾਤਮਾ ਬੈਠਾ ਲੱਗਦਾ ਕਿ ਵਿਹਲਾ, ਮਾਲਾ ਫੜੀ ਹੋਈ ਹੈ ਔਰ ਬੈਠਾ, ਕੋਈ ਕੰਮ ਨਹੀਂ ਕਰਦਾ, ਵਿਹਲੀਆਂ ਰੋਟੀਆਂ ਖਾਂਦਾ, ਦੇਖਣ ਨੂੰ ਕਿਰਿਆ ਲੱਗਦੀ ਹੈ ਕਿ ਸਾਰਾ ਦਿਨ ਬੈਠਾ ਹੀ ਰਹਿੰਦਾ, ਪਰ ਵਾਸਤਵ ਦੇ ਵਿੱਚ ਉਹਦੀ ਸਰੀਰਕ ਕਿਰਿਆ ਬਾਹਰੋਂ ਦੇਖਣ ਨੂੰ ਨਜ਼ਰ ਨਹੀਂ ਆ ਰਹੀ, ਅੰਦਰਲੀ ਕਿਰਿਆ ਹਜ਼ਾਰ ਗੁਣਾ ਤੇਜ਼ ਚੱਲਦੀ ਹੈ। ਦੁਨੀਆਂ ਦੇ ਵਿੱਚ ਆਪਾਂ ਦੇਖੀਏ, ਇੱਥੋਂ ਖੜ ਕੇ ਸੜਕ ਦੇ ਉੱਤੇ ਕਾਰਾਂ ਹੀ ਕਾਰਾਂ ਭੱਜੀਆਂ ਜਾ ਰਹੀਆਂ ਨੇ, ਲੋਕੀ ਦੌੜੇ ਜਾ ਰਹੇ ਨੇ, ਦਫ਼ਤਰ ਭਰੇ ਪਏ ਨੇ, ਦੁਕਾਨਾਂ ਭਰੀਆਂ ਪਈਆਂ ਨੇ, ਹਰ ਥਾਂ ਦੇ ਉੱਤੇ ਮਨੁੱਖ ਦੌੜਦਾ ਹੋਇਆ ਨਜ਼ਰ ਆ ਰਿਹਾ, ਬਿਜ਼ੀ ਹਾਂ ਬਹੁਤ, ਇੱਕ ਸਕਿੰਟ ਲਈ ਮਿਲਣ ਦਾ ਟਾਈਮ ਨਹੀਂ, ਉਹਨੂੰ ਕਹਿੰਦੇ ਬੰਦਾ ਬਹੁਤ ਕੰਮ ਦੇ ਵਿੱਚ ਰੁੱਝਿਆ ਹੋਇਆ। ਉਹ ਸਰੀਰਕ ਤੌਰ 'ਤੇ ਉਹਨੂੰ ਐਕਟਿਵ ਦੇਖ ਕੇ ਸਾਰੇ ਜਾਣੇ ਕਹਿੰਦੇ ਨੇ ਇਹ ਬੰਦਾ ਬਹੁਤ ਕਮਾਉਂਦਾ, ਪਰ ਮਹਾਰਾਜ ਕਹਿੰਦੇ ਵਾਸਤਵ ਦੇ ਵਿੱਚ ਉਹ ਕੁਛ ਵੀ ਨਹੀਂ ਕਰ ਰਿਹਾ। ਦੇਖਿਆ ਜਾਵੇ ਤਾਂ ਜਿਸ ਕੰਮ ਲਈ ਮਹਾਰਾਜ ਨੇ ਭੇਜਿਆ ਇਨਸਾਨ ਨੂੰ, ਉਹ ਕੰਮ ਤਾਂ ਉਹ ਕਰ ਹੀ ਨਹੀਂ ਰਿਹਾ। ਤਾਂ ਸਤਿਗੁਰੂ ਮਹਾਰਾਜ ਫਰਮਾਉਂਦੇ ਨੇ, ਸੰਤੋ ਬੰਦਿਆ ਨਾਮ ਗੋਬਿੰਦ ਕਾ ਐਸੀ ਖੇਪ ਹਮਾਰੀ, ਹਰ ਕੇ ਨਾਮ ਕੇ ਵਿਆਪਾਰੀ। ਰੱਬ ਦੇ ਪਿਆਰੇ ਕੈਸੇ ਨੇ ਕਿ ਹਰ ਰਾਸ ਮੇਰੀ ਮਨ ਵਣਜਾਰਾ, ਹਰ ਰਾਸ ਮੇਰੀ ਮਨ ਵਣਜਾਰਾ, ਸਤਿਗੁਰ ਤੇ ਰਾਸ ਜਾਣੀ, ਹਰ ਹਰ ਨਿਤ ਜਪਿਓ ਜੀਆਂ, ਲਾਹਾ ਖੱਟਿਓ ਦਿਹਾੜੀ, ਇਹੋ ਤਨ ਤਿੰਨਾ ਮਿਲਿਆ ਜਿਨ ਹਰ ਆਪੇ ਪਾਣਾ, ਕਹਿ ਨਾਨਕ ਹਰ ਰਾਸ ਮੇਰੀ ਮਨ ਹੋਵੇ ਵਣਜਾਰਾ। ਹਰ ਆਪ ਅਮੁੱਲਕ ਹੈ, ਮੁੱਲ ਨਾ ਪਾਇਆ ਜਾਏ, ਮੁੱਲ ਨਾ ਪਾਇਆ ਜਾਏ ਕਿਸੇ ਵਿੱਚੋਂ, ਰਹੇ ਲੋਕ ਬਿਲ ਲਾਏ, ਐਸਾ ਸਤਿਗੁਰ ਜੇ ਮਿਲੈ ਤਿਸਨੋਂ ਸਿਰ ਸੌਂਪੀਐ, ਵਿੱਚੋਂ ਆਪ ਜਾਏ ਜਿਸਦਾ ਜੀਓ ਤਿਸ ਮਿਲ ਰਹੇ, ਹਰ ਵਸੈ ਮਨ ਆਏ, ਹਰ ਆਪ ਏ ਮੁਲਕ ਹੈ ਭਾਗ ਇਤਨਾ ਕਿ ਨਾਨਕਾ ਜਿਨ ਹਰ ਪੱਲੇ ਪਾਏ, ਹਰ ਆਪ ਅਮੁੱਲਕ ਹੈ। ਮਹਾਰਾਜ ਕਹਿੰਦੇ ਰੱਬ ਦੇ ਪਿਆਰਿਆਂ ਚ ਗੁਣ ਵੀ ਅਮੋਲਕ ਨੇ ਤੇ ਉਹਨਾਂ ਦਾ ਵਪਾਰ ਵੀ ਅਮੋਲਕ ਹੈ। ਅਮੁੱਲ ਵਪਾਰੀਏ ਅਮੁੱਲ ਭੰਡਾਰ, ਹੁਣ ਬਹੁਤ ਸ੍ਰੇਸ਼ਟ ਉੱਚਾ ਵਪਾਰ ਕਰਾਉਣ ਵਾਲੇ ਜੋ ਵਪਾਰੀਏ ਮਹਾਤਮਾ ਨੇ ਉਹ ਅਮੋਲਕ ਹੀ ਨੇ, ਅਤੇ ਉਹਨਾਂ ਮਹਾਤਮਾ ਦਾ ਸਤਸੰਗ ਜਿਹੜਾ ਕਰਨਾ ਅਤੇ ਅੰਤਹਿਕਰਨ ਰੂਪ ਅੰਦਰਲਾ ਭੰਡਾਰਾ ਵੀ ਅਮੋਲਕ। ਮਹਾਰਾਜ ਨੇ ਬਾਣੀ ਅੰਦਰ ਬਚਨ ਕੀਤਾ ਕਿ ਸੰਤਨ ਰਿਦਾ ਭੰਡਾਰ, ਅਮੁੱਲ ਭੰਡਾਰ। ਜਦੋਂ ਨਾਮ ਅਭਿਆਸ ਕਰਦਿਆਂ ਕਰਦਿਆਂ ਅੰਦਰ ਨਾਮ ਦਾ ਹੀ ਪ੍ਰਕਾਸ਼ ਹੋ ਜਾਂਦਾ, ਅੰਦਰ ਭੰਡਾਰੇ ਭਰ ਜਾਂਦੇ ਨੇ, ਉਹ ਕਿਸੇ ਨੂੰ ਅੱਗੇ ਦੇ ਦੇਵੇ ਕਿਣਕਾ ਕਮਾਈ ਕਰਕੇ, ਉਹਦੇ 'ਤੇ ਕਿਸੇ ਨੂੰ ਇਤਰਾਜ਼ ਨਹੀਂ ਹੈ। ਸੋ ਇਸ ਕਰਕੇ ਕਿਸੇ ਨੂੰ ਕੀ ਇਤਰਾਜ਼ ਹੋ ਸਕਦਾ, ਜੇ ਕਿਸੇ ਨੇ ਲੱਖਾਂ ਕਮਾਏ ਨੇ, ਕਿਸੇ ਗਰੀਬ ਦਾ ਕਰਜ਼ਾ ਲਾ ਦੇਵੇ ਥੋੜ੍ਹਾ ਜਿਹਾ, ਉਹਦੇ 'ਤੇ ਕਿਸੇ ਨੂੰ ਕੀ ਇਤਰਾਜ਼ ਹੈ। ਮਹਾਤਮਾ ਜਨ ਵੀ ਕਮਾਉਂਦੇ ਨੇ, ਕਮਾ ਕੇ ਕਈਆਂ ਜੀਆਂ ਦਾ ਉਧਾਰ ਕਰਦੇ ਨੇ, ਉੱਧਰ ਲਾਉਂਦੇ ਨੇ, ਉਹਨਾਂ ਦੇ ਕੋਲ ਫਿਰ ਭੰਡਾਰੇ ਵਿੱਚੋਂ ਛਾਂਦਾ ਲੈਣ ਲਈ, ਵਪਾਰ ਕਰਨ ਲਈ ਆਉਂਦੇ ਨੇ ਗੁਰਸਿੱਖ। ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਕਿ ਗੁਰਸਿੱਖ ਵਣਜਾਰੇ ਆਮ ਦੇ ਸ਼ਬਦ ਲੰਘਾਵਣ ਹਾਰ, ਗੁਰੂ ਕੇ ਪਿਆਰੇ ਵਣਜਾਰੇ ਬਣ ਕੇ ਉੱਥੇ ਵਣਜ ਕਰਨ ਆਉਂਦੇ ਨੇ। ਇਸ ਤਰ੍ਹਾਂ ਅਮੁੱਲ ਆਵ ਹੈ, ਜਗਿਆਸੂਆਂ ਦਾ ਮਹਾਤਮਾ ਦੇ ਪਾਸ ਆਉਣਾ ਵੀ ਅਮੋਲਕ ਹੀ ਹੈ, ਅਥਵਾ ਉਹ ਜਗਿਆਸੂ ਵੀ ਅਮੋਲਕ ਹੀ ਹੈ ਜਿਹੜਾ ਆ ਰਿਹਾ ਹੈ, ਕਿਉਂਕਿ ਕੋਈ ਨਾ ਕੋਈ ਉਪਦੇਸ਼ ਵਗੈਰਾ ਜਿਹੜੀ ਅਮੋਲਕ ਵਸਤੂ ਨੂੰ ਲੈ ਜਾਂਦੇ ਨੇ ਉੱਥੋਂ। ਅਮੁੱਲ ਲੈ ਜਾਹੇ, ਅਮੁੱਲ ਆਉਂਦੇ ਨੇ ਜਗਿਆਸੂ, ਅਮੋਲਕ ਜਗਿਆਸੂ ਅਤੇ ਅਮੋਲਕ ਵਸਤੂ ਨੂੰ ਹੀ ਲੈ ਕੇ ਜਾਂਦੇ ਨੇ ਮਹਾਤਮਾ ਦੇ ਕੋਲੋਂ। ਅਮੋਲਕ ਸ਼ਰਧਾ ਰੂਪ ਵਸਤੂ ਲੈ ਕੇ ਆਉਂਦੇ ਨੇ ਅਤੇ ਅਮੋਲਕ ਨਾਮ ਰੂਪੀ ਵਸਤੂ ਲੈ ਕੇ ਚਲੇ ਜਾਂਦੇ ਨੇ। ਅਸਲੀਅਤ ਕੀ ਹੈ ਭਗਤੀ ਵਿੱਚ? ਭਗਤੀ ਵਿੱਚ ਭਾਵਨਾ ਹੀ ਬਸ ਕੰਮ ਕਰਦੀ ਵੱਡੀ ਚੀਜ਼ ਹੈ। ਜੇ ਭਾਵਨਾ ਨਹੀਂ ਹੈ ਤਾਂ ਸਾਡੀ ਭਗਤੀ ਕਾਮਯਾਬ ਨਹੀਂ ਹੁੰਦੀ। ਇਸ ਕਰਕੇ ਮਨ ਦੀ ਭਾਵਨਾ ਨੂੰ ਉੱਪਰ ਚੁੱਕਣਾ, ਹੋਰ ਉੱਪਰ ਚੁੱਕਣਾ, ਹੋਰ ਉੱਪਰ ਚੁੱਕਣਾ, ਇਹੀ ਭਗਤਾਂ ਦੇ ਅੰਦਰ ਇੱਕ ਖਾਸੀਅਤ ਹੈ, ਉਹੀ ਗੁਣ ਹੈ ਉਹਨਾਂ 'ਚ, ਅਮੁੱਲ ਗੁਣ। ਜਗਿਆਸੂ ਜਨ ਆਪਣੇ ਅੰਦਰ ਇਹ ਗੁਣ ਨੂੰ ਪੈਦਾ ਕਰਦੇ ਨੇ ਕਿ ਉਹ ਭਾਵਨਾ ਨਾਲ ਹੀ ਪ੍ਰਗਟ ਕਰ ਲੈਂਦੇ ਨੇ, ਭਾਵਨਾ ਨਾਲ ਵਪਾਰ ਕਰਦੇ ਨੇ ਅਤੇ ਭੰਡਾਰੇ ਦੇ ਵਿੱਚੋਂ ਨਾਮ ਰੂਪੀ ਵਸਤੂ ਨੂੰ ਖਰੀਦਦੇ ਨੇ ਸ਼ਰਧਾ ਦੇ ਨਾਲ। ਸ਼ਰਧਾ ਭਾਵਨਾ ਹੁੰਦੀ ਹੈ, ਉਹ ਆਪਣੇ ਸਿਆਣਪ ਦੀ ਵਰਤੋਂ ਬੰਦ ਕਰ ਦਿੰਦੇ ਨੇ, ਜਿਹੜੀ ਉਹ ਸਿਆਣਪ ਜਿਸ ਸਿਆਣਪ ਕਰਕੇ ਮਹਾਰਾਜ ਕਹਿੰਦੇ ਨੇ ਭਗਤ ਬਿਨਾਂ ਬਹੁ ਡੂਬੇ ਸਿਆਣੇ, ਸਹਸ ਸਿਆਣਪਾ ਲੱਖ ਹੋ ਇਹ ਤਾਂ ਇੱਕ ਨਾ ਚੱਲੇ ਨਾਲ। ਅਤੇ ਅਮੋਲਕ ਪਰਮਾਤਮਾ ਦੇ ਵਿੱਚ ਲੈ ਜਾ ਇਹ ਤੋਂ ਭਾਵ ਲੀਨ ਹੋ ਜਾਂਦੇ ਨੇ। ਅਮੁੱਲ ਭਾਏ ਅਮੁੱਲਾ ਸਮਾਹੇ, ਮਹਾਤਮਾ ਦੇ ਨਾਲ ਜੋ ਜਗਿਆਸੂ ਭਾਏ ਤੋਂ ਭਾਵ ਹੁੰਦਾ ਪ੍ਰੇਮ ਕਰਦੇ ਨਾ, ਉਹ ਵੀ ਅਮੋਲਕ ਹੈ। ਹੁਣ ਸਤਿਗੁਰੂ ਦੀ ਹਜ਼ੂਰੀ ਵਿੱਚ ਵੀ ਗੁਰਸਿੱਖ ਆਉਂਦੇ ਨੇ, ਇਹੀ ਚੀਜ਼ ਸਤਿਗੁਰੂ ਮਹਾਰਾਜ ਬਖਸ਼ਿਸ਼ ਕਰਦੇ ਨੇ। ਜਿਹੜੇ ਗੁਰਾਂ ਦੀ ਹਜ਼ੂਰੀ 'ਚ ਆਉਂਦੇ ਨੇ, ਅਮੁੱਲ ਗੁਣ ਅਮੁੱਲ ਵਪਾਰ। ਗੁਰੂ ਗ੍ਰੰਥ ਸਾਹਿਬ ਮਹਾਰਾਜ ਖਜ਼ਾਨਾ ਨੇ ਗੁਣਾਂ ਦਾ, ਇੱਥੇ ਆ ਕੇ ਵਪਾਰ ਕਰਦੇ ਨੇ। ਦੁਨੀਆਂ ਦੇ ਅੰਦਰ ਜਿਵੇਂ ਵਪਾਰ ਦੀ ਵਿਧੀ ਹੈ ਕਿ ਵੱਡੇ ਹੋਲਸੇਲਰ ਸਿੱਧੇ ਫੈਕਟਰੀ 'ਚੋਂ ਸਮਾਨ ਲੈ ਕੇ ਫਿਰ ਅੱਗੇ ਜਾ ਕਰਕੇ ਵੇਚਦੇ ਨੇ, ਉਹ ਵੀ ਫਿਰ ਪਰਚੂਨ ਵਾਲੇ, ਰਿਟੇਲ ਵਾਲੇ, ਫਿਰ ਉਸ ਤੋਂ ਅੱਗੇ ਛੋਟੇ ਹੋਰ ਖਰੀਦਣ ਵਾਲੇ। ਇਸੇ ਤਰ੍ਹਾਂ ਹੀ ਜਿਹੜੇ ਜਗਿਆਸੂ ਬਹੁਤ ਭਾਵਨਾ, ਸੇਵਾ, ਸ਼ਰਧਾ ਵਾਲੇ ਨੇ, ਉਹ ਅਮੋਲਕ ਗੁਣ ਸਤਿਗੁਰਾਂ ਤੋਂ ਲੈ ਕੇ ਫਿਰ ਅਮੁੱਲ ਵਪਾਰ ਅੱਗੇ ਕਰਦੇ ਨੇ। ਉਹ ਅੱਗੇ ਗੁਰਮੁਖਾਂ ਨੂੰ ਜਾਪ ਜਪਾਉਂਦੇ ਨੇ, ਨਾਮ ਜਪਾਉਂਦੇ ਨੇ, ਜਿਨ੍ਹਾਂ ਨੂੰ ਸਮਝ ਪੈ ਜਾਂਦੀ, ਅਮੁੱਲ ਵਾਪਾਰੀਏ, ਅਮੁੱਲ ਭੰਡਾਰ, ਅਮੁੱਲ ਆਵੈ ਮੁੱਲ ਲੈ ਜਾਏ। ਹੁਣ ਉਹਨਾਂ ਦੇ ਅੰਦਰ ਜਿਹੜੀ ਚੀਜ਼ ਵੱਡੀ ਪੈਦਾ ਹੋਈ ਉਹ ਹੈ ਭਾਏ, ਪ੍ਰੇਮ। ਅਮੁੱਲ ਭਾਏ, ਸਤਿਗੁਰਾਂ ਦੇ ਨਾਲ ਜੋ ਜਗਿਆਸੂ ਭਾਏ ਪ੍ਰੇਮ ਕਰਦੇ ਨੇ, ਉਹ ਜਦੋਂ ਹਿਰਦੇ ਚ ਉਹਨਾਂ ਦੇ ਸਤਿਗੁਰੂ ਨਾਮ ਦਾ ਭੰਡਾਰਾ ਦੇ ਦਿੰਦੇ ਨੇ, ਉਹਨਾਂ ਦੇ ਨਾਲ ਜਿਹੜੇ ਜਗਿਆਸੂ ਫਿਰ ਅੱਗੇ ਪ੍ਰੇਮ ਕਰਦੇ ਨੇ। ਮੋਹ ਕੋ ਕੀਜੈ ਦਾਸ, ਦਾਸ ਦਾਸਨ ਕੋ ਹਰ ਦਇਆ ਧਾਰ ਜਗੰ ਨਾਥਾ। ਹੁਣ ਅੱਗੇ ਜਿਹੜੇ ਰੱਬ ਦੇ ਪਿਆਰੇ ਨੇ ਉਹਨਾਂ ਕੋਲੋਂ ਉਹ ਵਰਸਾਉਂਦੇ ਨੇ, ਉਹਨਾਂ ਤੋਂ ਫਿਰ ਅੱਗੇ ਕੋਈ ਹੋਰ ਵਰਸਾਉਂਦੇ ਨੇ, ਉਹਨਾਂ ਤੋਂ ਅੱਗੇ ਹੋਰ ਵਰਸਾਉਂਦੇ ਨੇ। ਮਹਾਰਾਜ ਕਹਿੰਦੇ ਉਹ ਵੀ ਅਮੋਲਕ ਨੇ, ਤੇ ਜੋ ਜਗਿਆਸੂ ਨਾਮ ਜਪਣ ਵਿੱਚ ਸਮਾਏ ਹੋਏ ਨੇ, ਅਮੁੱਲਾ ਸਮਾਹੇ, ਕਹਿੰਦੇ ਭਾਈ ਉਹ ਵੀ ਅਮੋਲਕ ਨੇ, ਉਹ ਸਮਾ ਜਾਂਦੇ ਨੇ ਪਰਮਾਤਮਾ ਦੇ ਵਿੱਚ। ਅੰਦਰ ਇੱਕ ਸੋਝੀ ਹੈ, ਜਿਹੜੀ ਸੋਝੀ ਪੈਦਾ ਸਤਿਗੁਰੂ ਨੇ ਕਰਨੀ ਹੈ ਕਿਰਪਾ ਦ੍ਰਿਸ਼ਟੀ ਨਾਲ ਤੱਕ ਕੇ। ਮਨ ਦੇ ਅੰਦਰ ਜਿਹੜੇ ਪਰਦੇ ਪਏ ਹੋਏ ਨੇ, ਹੌਲੀ ਹੌਲੀ ਤਹਿ ਉੱਗੜਦੀ ਇਹਨਾਂ ਦੀ, ਜਿਵੇਂ ਸੋਝੀ ਜੀ ਪੈਦਾ ਹੁੰਦੀ ਬੰਦੇ ਨੂੰ, ਜਿਵੇਂ ਬਚਪਨ ਤੋਂ ਲੈ ਕੇ ਬੱਚਾ ਪਹਿਲਾਂ ਤਾਂ ਉਹਨੂੰ ਪਤਾ ਹੀ ਨਹੀਂ ਹੁੰਦਾ ਕਿਸੇ ਗੱਲ ਦਾ, ਫਿਰ ਬੱਚਾ ਥੋੜ੍ਹੀ ਥੋੜ੍ਹੀ ਸੋਝੀ ਪਾਉਂਦਾ ਜਾਂਦਾ। 5 ਸਾਲ ਦੇ ਨੂੰ ਹੋਰ ਸੋਝੀ ਹੈ, 10 ਸਾਲ ਦੇ ਨੂੰ ਹੋਰ ਸੋਝੀ ਹੋ ਜਾਂਦੀ ਹੈ, 15-20 ਸਾਲ ਦੇ ਨੂੰ ਹੋਰ ਸੋਝੀ ਹੈ, ਹਲੇ ਵੀ ਆਪਾਂ ਕਹਿੰਦੇ ਨਿਆਣਾ ਹੀ ਹੈ। 25-30 ਸਾਲ ਦਾ ਫਿਰ ਹੋਰ ਸਿਆਣਾ, 40 ਦਾ ਹੋਰ, 50 ਦਾ ਹੋਰ, 60 ਦਾ ਹੋਰ ਸਿਆਣਾ ਹੋ ਜਾਂਦਾ, ਤਜਰਬੇ ਵੱਧਦੇ ਤੁਰੇ ਜਾਂਦੇ ਨੇ। ਫਿਰ ਪਿਛਲੀਆਂ ਗੱਲਾਂ ਵੱਲ ਝਾਤੀ ਮਾਰਦਾ ਕਿ ਛੋਟੇ ਹੁੰਦੇ ਅਸੀਂ ਕਿੰਨੇ ਸ਼ਰਾਰਤੀ ਹੁੰਦੇ, ਕਿਵੇਂ ਕਰਦੇ, ਉਦੋਂ ਆਪਣੀਆਂ ਗੱਲਾਂ ਤੇ ਪਛਤਾਵਾ ਵੀ ਹੁੰਦਾ, ਸ਼ਰਮਿੰਦਗੀ ਆਉਂਦੀ ਹੈ। ਸੋ ਇਸ ਤਰ੍ਹਾਂ ਬੀਤੇ ਹੋਏ ਸਮੇਂ ਨੂੰ ਯਾਦ ਕਰਦਾ। ਮਹਾਰਾਜ ਕਹਿੰਦੇ ਇਸੇ ਤਰ੍ਹਾਂ ਜਿਹੜੇ ਜਗਿਆਸੂ ਪਰਮਾਤਮਾ ਵੱਲ ਲੱਗ ਜਾਂਦੇ ਨੇ, ਸੰਸਾਰ ਦੇ ਵਿੱਚ ਰਹਿੰਦੇ ਹੋਏ ਲੋਕ ਧੰਦਿਆਂ ਵਿੱਚ ਕਾਮਯਾਬ ਹੋ ਜਾਂਦੇ ਨੇ, ਉਹਨਾਂ ਨੂੰ ਸੋਝੀ ਪੈਦਾ ਹੋ ਜਾਂਦੀ ਹੈ ਕਿਵੇਂ ਚੀਜ਼ ਬਚਾਉਣੀ ਹੈ, ਕਿਵੇਂ ਬਣਾਉਣੀ ਹੈ, ਕਿਵੇਂ ਲਾਭ ਖੱਟਣਾ ਹੈ। ਇਧਰ ਰੱਬ ਦੇ ਪਿਆਰਿਆਂ ਨੂੰ ਗੁਰੂ ਘਰ ਚ ਆ ਕੇ ਗੁਰਾਂ ਦੇ ਨਾਲ ਮਿਲ ਕੇ ਕਥਾ ਸੁਣ ਕੇ, ਕੀਰਤਨ ਸੁਣ ਕੇ, ਬਾਣੀ ਪੜ੍ਹ ਕੇ, ਸਿਮਰਨ ਕਰਕੇ ਹਿਰਦੇ ਦੇ ਅੰਦਰੋਂ ਹੌਲੀ ਹੌਲੀ ਮੈਲ ਉੱਤਰਦੀ। ਗੁਰਪੂਰੈ ਮੇਰੀ ਰਾਖ ਲਈ, ਅੰਮ੍ਰਿਤ ਨਾਮ ਹਿਰਦੈ ਮਹਿੰ ਦੀਨੋ, ਜਨਮ ਜਨਮ ਕੀ ਮੈਲ ਗਈ। ਉਹਨਾਂ ਦੇ ਅੰਦਰੋਂ ਮੈਲ ਹੌਲੀ ਹੌਲੀ ਉੱਤਰਨੀ ਸ਼ੁਰੂ ਹੁੰਦੀ, ਜਿਉਂ ਜਿਉਂ ਮੈਲ ਉੱਤਰਨੀ ਸ਼ੁਰੂ ਹੁੰਦੀ ਹੈ ਤਿਉਂ ਤਿਉਂ ਨਾਮ ਵੱਲ ਨੂੰ ਵੱਧਦੇ ਤੁਰੇ ਜਾਂਦੇ ਨੇ, ਸੋਝੀ ਹੋਈ ਜਾਂਦੀ ਹੈ। ਇਸ ਕਰਕੇ ਮਹਾਰਾਜ ਕਹਿੰਦੇ ਜਗਿਆਸੂਆਂ ਨੂੰ ਜੋ ਭਾਏ ਦਾ ਅਰਥ ਪ੍ਰਕਾਸ਼ ਵੀ ਹੈ, ਬ੍ਰਹਮ ਗਿਆਨ ਪ੍ਰਾਪਤ ਹੋਇਆ ਨਾ, ਪ੍ਰਕਾਸ਼ ਹੋਇਆ, ਉਹ ਵੀ ਅਮੋਲਕ ਹੈ। ਅਤੇ ਗਿਆਨ ਦੁਆਰਾ ਜੋ ਵਾਹਿਗੁਰੂ ਪਰਮਾਤਮਾ ਵਿੱਚ ਸਮਾਉਂਦੇ ਨੇ ਉਹ ਵੀ ਅਮੋਲਕ ਹੈ, ਅਮੁੱਲ ਧਰਮ। ਹੁਣ ਜਿਹੜੇ ਜਗਿਆਸੂ ਨੇ ਅਤੇ ਸਤਿਗੁਰੂ ਦਾ ਭੇਦ ਰੂਪ ਵਰਣਨ ਕਰਦੇ ਨੇ, ਰੂਪ ਇੱਕੋ ਹੀ ਹੁੰਦਾ, ਲੈ ਕੇ ਉੱਥੇ ਹੀ ਜਾਣਾ ਹੈ। ਜਗਿਆਸੂ ਉਹ ਤੋਂ ਉੱਤੇ ਮਹਾਤਮਾ ਬ੍ਰਹਮ ਗਿਆਨੀ, ਉਹ ਤੋਂ ਉੱਤੇ ਸਤਿਗੁਰੂ, ਫਿਰ ਨਿਰੰਕਾਰ, ਅਖੀਰ ਜਾਂਦਾ ਸਭ ਕੁਛ ਉੱਥੇ ਹੀ ਹੈ। ਮਹਾਰਾਜ ਸੱਚੇ ਪਾਤਸ਼ਾਹ ਜਿਵੇਂ ਫਰਮਾਇਆ 10ਵੇਂ ਪਾਤਸ਼ਾਹ ਨੇ, ਆਤਮ ਰਾਜੇ ਜਾਨਹੀਂ ਸੋ ਹੈ ਖਾਲਸ ਦੇਵ, ਪ੍ਰਭ ਮੈਂ ਮੋਹ ਮੈਂ ਤਾਸ ਮੈਂ, ਅਰੰਚਕ ਨਾਹੀਂ ਭੇਵ, ਨਾਮ ਰਹਿਓ ਸਾਧੂ ਰਹਿਓ, ਰਹਿਓ ਗੁਰ ਗੋਬਿੰਦ, ਕਹੁ ਨਾਨਕੇ ਜਗਤ ਮੈਂ ਕਿਨ ਜਪਿਓ ਗੁਰਮੰਤ। ਸੋ ਇਸ ਕਰਕੇ ਚੀਜ਼ ਇੱਕੋ ਹੀ ਹੈ, ਜਦੋਂ ਇਸ ਦਾਇਰੇ ਵਿੱਚ ਆਪਾਂ ਪ੍ਰਵੇਸ਼ ਕਰਦੇ ਨਹੀਂ ਜਦੋਂ ਤੱਕ, ਉਦੋਂ ਤੱਕ ਇਹਨਾਂ ਚੀਜ਼ਾਂ ਦੀ ਬਾਹਰਲੇ ਗਿਆਨ ਨਾਲ ਨਹੀਂ ਸਮਝ ਪੈਂਦੀ, ਕਿਉਂਕਿ ਬਾਹਰਲਾ ਗਿਆਨ ਇੱਕ ਵੱਖਰੀ ਚੀਜ਼ ਆ, ਅੰਦਾਜ਼ੇ ਲਾਉਣੇ। ਸੋ ਜਿਵੇਂ ਆਮ ਜੇ ਬੰਦੇ ਜਿਹੜੇ ਨੇ ਆਪਣੇ ਅੰਦਾਜ਼ੇ ਮੁਤਾਬਕ ਸੋਚਦੇ ਨੇ ਵੀ ਇਹ ਗੱਲ ਐਂ ਹੋ ਜਾਂਦੀ ਹੋਣੀ ਹੈ, ਇਹ ਹੋ ਜਾਂਦੀ ਹੋਣੀ ਹੈ, ਇਹ ਜਿਹੜੀ ਜਾਂਦੀ ਹੋਣੀ ਹੈ ਅਤੇ ਗੱਲ ਵਿੱਚ ਪ੍ਰਵੇਸ਼ ਹੋ ਕੇ ਇਹ ਗੱਲ ਹੋ ਜਾਂਦੀ ਹੈ, ਉਹਨਾਂ ਦੋਨਾਂ ਦਾ ਫਰਕ ਹੈ, ਆਪਸ ਵਿੱਚ ਫਰਕ ਹੈ ਦੋਨਾਂ ਗੱਲਾਂ ਦਾ। ਸੋ ਇਸ ਤਰ੍ਹਾਂ ਅੰਦਾਜ਼ੇ ਲਾਉਣੇ ਕਿਸੇ ਗੱਲ ਦੇ ਉਹ ਵੱਖਰੀ ਚੀਜ਼ ਹੈ, ਅਤੇ ਉਸ ਗੱਲ ਦੇ ਵਿੱਚ ਪ੍ਰਵੇਸ਼ ਕਰਕੇ ਉਸ ਫੀਲਡ ਦੇ ਵਿੱਚ ਪਹੁੰਚ ਕੇ ਪ੍ਰੈਕਟੀਕਲੀ ਲਾਈਫ ਨੂੰ ਗੁਜ਼ਾਰਨਾ, ਉਸ ਚੀਜ਼ ਨੂੰ ਮੰਨਣਾ, ਉਹਦਾ ਆਨੰਦ ਲੈਣਾ, ਉਹ ਕੁਛ ਵੱਖਰੀ ਚੀਜ਼ ਹੈ। ਇਸ ਕਰਕੇ ਅੱਜ ਦੇ ਯੁੱਗ ਦੇ ਅੰਦਰ 98% ਬੰਦੇ ਬਾਹਰ ਖੜ੍ਹੇ ਹੀ ਰੌਲਾ ਪਾ ਰਹੇ ਨੇ, ਅੰਦਾਜ਼ੇ ਛੱਡ ਰਹੇ ਨੇ, ਗੱਲਾਂ ਕਰ ਰਹੇ ਨੇ, ਜਿਨ੍ਹਾਂ ਨੂੰ ਕੱਖ ਦਾ ਵੀ ਨਹੀਂ ਪਤਾ ਹੋਣਾ, ਉਹ ਗਿਆਨ ਦੀ ਗੱਲ ਸੁਣਾਉਂਦੇ ਨੇ। ਪਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਇਹ ਦਰ ਤਾਂ ਹੈ ਕਰਨੀ ਦਾ, ਇੱਥੇ ਕਥਨੀ ਨਹੀਂ ਚੱਲਦੀ। ਇੱਥੇ ਜਿਨ੍ਹਾਂ ਨੇ ਕਰਨੀ ਕੀਤੀ ਆ ਉਹਨੂੰ ਹੀ ਪਤਾ ਲੱਗਦਾ ਕਿ ਅਸਲ ਵਿੱਚ ਇਹ ਹੈ ਕੀ। ਇਸ ਕਰਕੇ ਜਿਉਂ ਜਿਉਂ ਪੜਦਾ ਉਗੜਦਾ ਤੁਰਿਆ ਜਾਂਦਾ ਤਿਉਂ ਤਿਉਂ ਸੋਝੀ ਪੈਦਾ ਹੁੰਦੀ ਜਾਂਦੀ, ਹੋਰ ਸੋਝੀ ਪੈਦਾ ਹੁੰਦੀ ਜਾਂਦੀ। ਮਨੁੱਖ ਦੀ ਉਮਰ ਵਧਣ ਦੇ ਨਾਲ ਮਨੁੱਖ ਸਿਆਣਾ ਨਹੀਂ ਹੁੰਦਾ। ਇੱਕ ਬੰਦਾ ਜੇ ਸਾਰੀ ਜ਼ਿੰਦਗੀ ਆਪਾਂ ਜਨਮ ਤੋਂ ਲੈ ਕੇ ਉਹਨੂੰ ਅੰਦਰ ਹੀ ਰੱਖੀਏ, ਕਦੇ ਬਾਹਰ ਨਾ ਕੱਢੀਏ, ਸਿਰਫ ਰੋਟੀ ਖਵਾਈ ਜਾਈਏ, ਉਹਦਾ ਜੀਵਨ ਇੱਕ ਪਸ਼ੂ ਵਾਲਾ ਹੋ ਜਾਵੇਗਾ। ਉਹਨੂੰ ਦੋ ਹੀ ਗੱਲਾਂ ਪਤਾ ਹੋਣਗੀਆਂ, ਰੋਟੀ ਖਾਣੀ ਹੈ ਬਸ, ਜਾਂ ਕੋਈ ਕਿਰਿਆ ਕਰਨੀ ਹੈ। ਇਸ ਕਰਕੇ ਜਦੋਂ ਬੰਦਾ ਬਾਹਰ ਨਿਕਲਦਾ ਉਹਨੂੰ ਪਤਾ ਲੱਗਦਾ ਕਿ ਮੈਂ ਕੀ ਕਰਨਾ। ਇਸੇ ਤਰ੍ਹਾਂ ਹੀ ਜਿਹੜਾ ਜਗਿਆਸੂ ਭਗਤੀ ਵਾਲੇ ਪਾਸੇ ਤੁਰਦਾ, ਸਤਸੰਗਤ ਵਿੱਚ ਆਉਂਦਾ, ਸੰਗਤ ਵਿੱਚ ਬੈਠਦਾ, ਆਪ ਅਭਿਆਸ ਕਰਦਾ, ਰਹਿਤ ਮਰਿਆਦਾ ਵਿੱਚ ਚੱਲਦਾ। ਲੋਕਾਂ ਦੇ ਭਾਣੇ ਇਹ ਰਹਿਤ ਮਰਿਆਦਾ ਜਿਹੜੀ ਮਹਾਰਾਜ ਨੇ ਦਿੱਤੀ ਹੈ, ਇਹ ਅੰਮ੍ਰਿਤ ਹੈ, ਇਹ ਉਹੀ ਹੈ, ਲੋਕ ਉਹੀ ਮਖੌਲ ਜਿਹੇ ਸਮਝਦੇ ਨੇ। ਕਈ ਵਾਰ ਤਾਂ ਇੰਨਾ ਜਾ ਕੇ ਜ਼ਿਆਦਾ ਦੁੱਖ ਵੀ ਹੁੰਦਾ, ਅਫਸੋਸ ਵੀ ਹੁੰਦਾ ਇਸ ਗੱਲ ਦਾ ਕਿ ਗੁਰਾਂ ਨੇ ਇੰਨੀ ਵੱਡੀ ਦਾਤ ਦਿੱਤੀ ਹੈ, ਲੋਕ ਉਹਨੂੰ ਕੁਛ ਵੀ ਨਹੀਂ ਸਮਝਦੇ। ਕੀ ਕੰਘਾ, ਕੀ ਕੜਾ, ਕੀ ਕਿਰਪਾਨ, ਕੀ ਛਹਿਰਾ ਪਾਉਣਾ, ਕੀ ਗੁਰਬਾਣੀ ਪੜ੍ਹਨੀ, ਕੀ ਕਥਾ, ਕੀ ਕੀਰਤਨ, ਅਮੁੱਲ ਗੁਣ, ਅਮੁੱਲ ਵਪਾਰ, ਇਹ ਸਾਰੀਆਂ ਚੀਜ਼ਾਂ ਦੇ ਵਪਾਰ ਅਮੋਲਕ, ਸਭ ਕੁਛ ਅਮੁੱਲ ਹੈ। ਹੁਣ ਦੱਸਦੇ ਨੇ ਅਮੁੱਲ ਧਰਮ। ਸੋ ਉਹਨਾਂ ਮਹਾਤਮਾ ਦਾ ਜਿਹੜਾ ਆਪਣਾ ਸਵੈ ਧਰਮ ਧਾਰਨਾ, ਉਹ ਵੀ ਅਮੋਲਕ ਹੈ। ਜੋ ਸਤਿਗੁਰੂ ਨੇ ਧਰਮ ਦਿੱਤਾ ਆਪਾਂ ਨੂੰ, ਪਰਮੇਸ਼ਰ ਦੀ ਪ੍ਰਾਪਤੀ ਕਰਾ ਦੇਣੀ ਰੂਪ ਧਰਮ ਵੀ ਅਮੋਲਕ ਹੈ। ਦਸ ਚਿੰਨ੍ਹਾਂ ਵਾਲਾ ਜਿਹਾ ਅਮੋਲਕ ਧਰਮ ਹੈ, ਜਿਹਦੇ ਵਿੱਚ ਕਿਸੇ ਨੂੰ ਖਿਮਾ ਕਰ ਦੇਣਾ, ਹਿੰਸਾ ਤੋਂ ਰਹਿਤ ਹੋਣਾ, ਦਇਆ ਕਰਨੀ, ਮਿੱਠਾ ਬੋਲਣਾ, ਸਤ ਬਚਨੀ ਹੋਣਾ, ਤਾਪ ਕਰਨਾ, ਦਾਨ ਦੇਣਾ, ਸੀਲ ਸ਼ਾਂਤ ਸੁਭਾਅ ਹੋਣਾ, ਸੁੱਚਮ ਰੱਖਣੀ, ਤ੍ਰਿਸ਼ਨਾ ਤੋਂ ਬਿਨਾਂ ਹੋਣਾ, ਇਹ ਧਰਮ ਦੀਆਂ 10 ਨਿਸ਼ਾਨੀਆਂ ਨੇ। ਧਰਮ ਦੀਆਂ ਇਹਨਾਂ 10 ਨਿਸ਼ਾਨੀਆਂ ਦੇ ਵਿੱਚ ਰਹਿ ਕੇ ਹੀ ਧਰਮ ਦੀ ਕਮਾਈ ਹੁੰਦੀ। ਅਮੁੱਲ ਧਰਮ ਗੁਰਾਂ ਦਾ ਜਿਹੜਾ ਧਰਮ ਹੈ, ਗੁਰੂ ਨਾਨਕ ਦੇਵ ਜੀ ਦਾ, ਫਿਰ ਅੱਗੇ 9 ਸਰੂਪਾਂ ਤੋਂ ਬਾਅਦ 10ਵੇਂ ਪਾਤਸ਼ਾਹ ਨੇ ਖੰਡੇ ਬਾਟੇ ਦਾ ਅੰਮ੍ਰਿਤ ਛਕਾਇਆ, ਦਾਤ ਦਿੱਤੀ। ਵਾਸਤਵ ਵਿੱਚ ਤਾਂ ਦੁਨੀਆਂ ਨੇ ਸਮਝਿਆ ਹੀ ਨਹੀਂ, ਇਹ ਅਸਲ ਵਿੱਚ ਜਿਹੜਾ ਧਰਮ ਚਲਾਇਆ ਇਹ ਅਕਾਲ ਪੁਰਖ ਨੇ ਆਪ ਚਲਾਇਆ, ਜਿਹਨੂੰ ਆਪਾਂ ਰੱਬ ਕਹਿੰਦੇ ਹਾਂ, ਅਕਾਲ ਪੁਰਖ ਵਾਹਿਗੁਰੂ, ਇਹ ਧਰਮ ਉਹਨਾਂ ਨੇ ਚਲਾਇਆ। ਇਹ ਜਿਹੜਾ ਕੰਘਾ, ਕੜਾ, ਕਛਹਿਰਾ, ਕਿਰਪਾਨ ਬਖਸ਼ਿਸ਼ ਕੀਤੇ ਨੇ, ਇਹ ਜਿਹੜੇ ਸਾਨੂੰ ਮਹਾਰਾਜ ਨੇ 5 ਬਾਣੀਆਂ, ਇਹ 5 ਬਾਣੀਆਂ ਅਕਾਲ ਪੁਰਖ ਨੇ ਹੁਕਮ ਕਰਕੇ 10ਵੇਂ ਪਾਤਸ਼ਾਹ ਮਹਾਰਾਜ ਨੂੰ ਕਿ ਦੁਨੀਆਂ ਦੇ ਅੰਦਰ ਆਹ ਚੀਜ਼ ਦਾ ਫੈਲਾਓ ਕਰੋ, ਇਹਦੇ ਨਾਲ ਲੋਕਾਂ ਦਾ ਭਲਾ ਹੋਵੇਗਾ ਅਤੇ ਉਹ ਮੇਰੇ ਤੱਕ ਪਹੁੰਚਣਗੇ ਸੱਚਖੰਡ 'ਚ। ਖੁਦ ਜਦੋਂ ਮਾਲਕ ਸੱਚਖੰਡ ਦਾ ਮਾਲਕ ਨੇ ਮਰਿਆਦਾ ਬਣਾ ਕੇ ਦਿੱਤੀ ਸਾਨੂੰ ਕਿ ਇਸ ਮਰਿਆਦਾ 'ਚ ਸਾਰਿਆਂ ਨੂੰ ਤੋਰਨਾ, ਇਉਂ ਭਗਤੀ ਕਰਾਉਣੀ ਹੈ, ਇਉਂ ਸੇਵਾ ਕਰਾਉਣੀ ਹੈ। ਮਾਲਕ ਨੇ 10 ਰੂਪ ਧਾਰਨ ਕਰਕੇ ਸਭ ਆਪ ਕਮਾਈ ਕਰਕੇ ਦਿਖਾਈ ਹੈ, ਫਿਰ ਵੀ ਦੁਨੀਆਂ ਮਖੌਲ ਕਰੇ ਉਹਨੂੰ। ਚਲੋ ਬਾਹਰਲੇ ਲੋਕ ਤਾਂ ਕਰਨ, ਸਾਡੇ ਆਪਣੇ ਵੀ ਮਖੌਲ ਕਰਦੇ ਨੇ, ਫਿਰ ਅੰਦਾਜ਼ਾ ਲਾਈ ਤਾਂ ਵੀ ਇਹਨਾਂ ਦੀ ਜਿਹੜੀ ਸਜ਼ਾ ਹੋਵੇਗੀ ਉਹ ਕਿੰਨੀ ਕੁ ਜ਼ਬਰਦਸਤ, ਬਹੁਤ ਭਿਆਨਕ ਸਜ਼ਾ ਮਿਲਦੀ ਹੈ। ਜਿਹੜੇ ਉਹ ਮਖੌਲ ਕਰਦੇ ਨੇ, ਮਾੜਾ ਬੋਲਦੇ ਨੇ, ਉਹਨਾਂ ਨੂੰ ਜਿਹੜੀ ਸਜ਼ਾ ਮਿਲਦੀ ਉਹ ਧਰਮਰਾਜ ਇਸੇ ਕਰਕੇ ਬੈਠਾ। ਮਹਾਰਾਜ ਕਹਿੰਦੇ ਨੇ ਜਿਹੜਾ ਅਸੀਂ ਧਰਮ ਦਿੱਤਾ ਇਹ ਅਮੁੱਲ ਹੈ, ਅਮੁੱਲ ਦੀਬਾਣ। ਉਹਨਾਂ ਦੀ ਸਤਸੰਗਤ ਰੂਪ ਦੀਬਾਣ ਜਿਹੜੀ ਸਭਾ ਵੀ ਅਮੋਲਕ ਹੈ, ਉਹਨਾਂ ਦੀ ਜਿਹੜੀ ਬਾਣੀ ਹੈ, ਉਹਨਾਂ ਦਾ ਜਿਹੜਾ ਸੁਭਾਅ ਹੈ, ਚਾਹੇ ਉਹ ਬ੍ਰਹਮ ਗਿਆਨੀ ਦਾ ਚਾਹੇ ਸਤਿਗੁਰਾਂ ਦਾ, ਕਿਉਂਕਿ ਆਪਸ ਵਿੱਚ ਕੋਈ ਫਰਕ ਨਹੀਂ ਹੁੰਦਾ। ਸਤਿਗੁਰੂ ਤਾਂ ਕਹਿੰਦੇ ਜੇ ਕੋਈ ਪੂਰਨ ਗੁਰਸਿੱਖ ਹੋਵੇ, ਮਰਿਆਦਾ ਵਿੱਚ ਕਾਇਮ ਹੋਵੇ, ਪੂਰਨ ਸ਼ਰਧਾ ਹੋਵੇ ਮੇਰੇ ਤੇ, ਸਤਿਗੁਰੂ ਕਹਿੰਦੇ ਉਹ ਮੇਰਾ ਹੀ ਰੂਪ ਹੈ, ਮੇਰੇ ਨਾਲ ਵਖਰੇਵਾ ਨਹੀਂ ਉਸ ਵਿੱਚ ਹੁੰਦਾ, ਮੈਂ ਹੀ ਹਾਂ ਉਹ, ਕਿਉਂਕਿ ਜੋਤ ਤਾਂ ਮੇਰੀ ਹੋਈ ਹੈ। ਜਦੋਂ ਨਿਗੂਰਾ ਸੀ ਉਦੋਂ ਮੇਰਾ ਰੂਪ ਨਹੀਂ ਸੀ, ਜਦੋਂ ਗੁਰੂ ਵਾਲਾ ਬਣਿਆ ਕਹਿੰਦੇ ਮੇਰੇ ਵੀ ਇੱਕ ਕਾਰ ਨੇ, ਉਹਦੇ ਵੀ ਇੱਕ ਕਾਰ ਨੇ, ਮੇਰੇ ਵਿੱਚ ਵੀ ਜੋਤ ਹੈ, ਉਹਦੇ ਵਿੱਚ ਵੀ ਜੋਤ ਹੈ, ਉਹੀ ਸਿਧਾਂਤ ਬਾਣੀ ਦਾ ਉਹਦੇ ਕੋਲ ਉਹੀ ਮੇਰੇ ਦਿੱਤਾ ਹੋਇਆ। ਇਉਂ ਗੁਰੂ ਸਾਹਿਬ ਦਾ ਹੌਲੀ ਹੌਲੀ ਰੂਪ ਹੀ ਹੋ ਜਾਂਦੇ ਨੇ ਗੁਰਸਿੱਖ ਪਿਆਰੇ। ਖਾਲਸਾ ਮੇਰਾ ਰੂਪ ਹੈ ਖਾਸ, ਖਾਲਸੇ ਮੈਂ ਕਰੋ ਨਿਵਾਸ, ਮਹਾਰਾਜ ਦਾ ਰੂਪ ਹੋ ਜਾਂਦਾ ਗੁਰਸਿੱਖ। ਜਦੋਂ ਬਾਣੀ ਸੁਣਦਾ ਬੈਠ ਕੇ ਉਦੋਂ ਸਿੱਖ ਰੂਪ ਹੋ ਜਾਂਦਾ, ਜਦੋਂ ਉਪਦੇਸ਼ ਕਰਦਾ ਹੈ, ਜਦੋਂ ਨਾਮ ਜਪਾਉਂਦਾ ਹੈ ਉਦੋਂ ਗੁਰੂ ਉਹਦੇ ਰਾਹੀਂ ਨਾਮ ਜਪਾਉਂਦਾ, ਉਦੋਂ ਸਤਿਗੁਰੂ ਉਹਦੇ ਰਾਹੀਂ ਉਪਦੇਸ਼ ਕਰਦੇ ਨੇ, ਸਤਿਗੁਰੂ ਉਹਦੇ ਰਾਹੀਂ ਸਭ ਕੁਝ ਕਰਦੇ ਨੇ। ਸੋ ਇਸ ਕਰਕੇ ਸਤਿਗੁਰੂ ਆਪ ਸ਼ਬਦ ਰੂਪ ਨੇ। ਸ਼ਬਦ ਸਤਿਗੁਰੂ ਮਹਾਰਾਜ ਜੀ ਵਿੱਚ ਸੰਗਤ ਹਰ ਪ੍ਰਭ ਵੱਸੈ ਜੀਉ, ਸਿੰਘ ਪੰਚਨ ਮੈਂ ਮੇਰੋ ਵਾਸਾ, ਪੰਜਾਂ ਵਿੱਚ ਵੀ ਵਾਸਾ ਕਰਦੇ ਨੇ। ਜੋਤ ਕਿਉਂਕਿ ਸਾਰਿਆਂ ਵਿੱਚ ਹੋਣ ਕਰਕੇ ਇਸ ਕਰਕੇ ਉਹਦਾ ਸਾਰਾ ਕੁਝ ਹੀ ਅਮੋਲਕ ਹੈ। ਅਮੁੱਲ ਤੁਲ ਅਮੁੱਲ ਪਰਵਾਨ, ਉਹਨਾਂ ਦਾ ਜਿਹੜਾ ਤੁਲ ਤੋਂ ਭਾਵ ਵਿਚਾਰ ਵੀ ਅਮੋਲਕ ਹੁੰਦਾ। ਇਸ ਕਰਕੇ ਅਮੁੱਲ ਧਰਮ ਤੋਂ ਇੱਥੇ ਲੱਲੇ ਨੂੰ ਔਂਕੜ ਸ਼ੁਰੂ ਹੋ ਗਿਆ ਨਾਲ। ਪਹਿਲੇ ਅਮੁੱਲ ਜਿਹੜੇ ਜਿੰਨੇ ਪਿੱਛੇ ਆਏ ਉਹਨਾਂ ਨੂੰ ਲੱਲੇ ਨੂੰ ਔਂਕੜ ਨਹੀਂ ਸੀ। ਇਉਂ ਪਹਿਲਾਂ ਅਮੁੱਲ ਸੀ, ਹੁਣ ਅਮੁੱਲ ਥੋੜਾ ਜਿਹਾ ਹੋਰ ਵਧਾ ਦੇਣਾ ਉਹਨੂੰ। ਮਹਾਰਾਜ ਕਹਿੰਦੇ ਜਿਹੜਾ ਉਹਨਾਂ ਦਾ ਤੁਲ ਤੋਂ ਭਾਵ ਵਿਚਾਰ ਵੀ ਅਮੋਲਕ ਹੈ ਤੇ ਅਮੁੱਲ ਪ੍ਰਵਾਨ ਪਰਮਾਤਮਾ ਨੂੰ ਪਾ ਕੇ ਜੋ ਪ੍ਰਮਾਣਨੀਕ ਹੋਏ ਨੇ ਉਹ ਵੀ ਅਮੋਲਕ ਹੈ। ਅਸਲ ਵਿੱਚ ਤੁਲ ਤੇ ਪ੍ਰਵਾਨ, ਪ੍ਰਵਾਨ ਨਾਮ ਇਹ ਜਿਹੜਾ ਹੈ ਵੱਟਾ ਤੇ ਤੁਲ ਤੱਕੜੀ। ਕਹਿੰਦੇ ਅਮੋਲਕ ਹੀ ਉਹਨਾਂ ਦੀ ਬੁੱਧੀ ਰੂਪ ਤੁਲ ਤੱਕੜੀ ਹੈ, ਤੁਲ ਤੋਂ ਭਾਵ ਤੱਕੜੀ, ਅਮੋਲਕ ਹੀ ਵਿਚਾਰ ਰੂਪ ਪ੍ਰਵਾਨ ਤੋਂ ਵੱਟਾ ਹੈ। ਪ੍ਰਵਾਨ ਕਹੀਏ ਵੱਟੇ ਨੂੰ, ਉਹਨਾਂ ਦਾ ਵਿਚਾਰ ਰੂਪ ਵੱਟਾ ਤੇ ਬੁੱਧੀ ਰੂਪ ਤੱਕੜੀ। ਮਨ ਤਾਰਾਜੀ ਚਿੱਤ ਤੁਲਾ, ਤੇਰੀ ਸੇਵ ਸਰਾਫ ਕਮਾਵਾ, ਘੱਟ ਹੀ ਭੀਤਰ ਸੋ ਸਹੁ ਤੋਲੀ, ਇਨ ਵਿਧ ਚਿੱਤ ਰਹਾਵਾ, ਆਪੇ ਕੰਡਾ ਤੋਲ ਤਰਾਜੀ, ਆਪੇ ਤੋਲਣ ਹਾਰਾ, ਆਪੇ ਦੇਖੈ ਆਪੇ ਬੂਝੈ, ਆਪੇ ਹੈ ਬਣਜਾਰਾ। ਇਸ ਕਰਕੇ ਮਹਾਰਾਜ ਕਹਿੰਦੇ ਨੇ ਆਪੇ ਕੰਡਾ ਤੋਲ ਤਰਾਜੀ, ਆਪੇ ਤੋਲ ਤੁਲਾਇਆ। ਵਾਹਿਗੁਰੂ ਆਪ ਹੀ ਸਾਰਾ ਕੁਛ, ਅੰਦਰਲੀ ਤੱਕੜੀ ਵੱਖਰੀ ਹੈ, ਬਾਹਰਲੀਆਂ ਤੱਕੜੀਆਂ ਵੱਖਰੀਆਂ ਨੇ। ਅੰਦਰ ਤੋਲਦਾ ਹੈ ਆਪਣੇ, ਵਿਚਾਰ ਕਰਦਾ, ਵਿਚਾਰ ਕਰਨ ਰੂਪ ਹੀ ਵੱਟਾ ਹੈ ਉਹਦੇ ਕੋਲ, ਬੁੱਧੀ ਰੂਪ ਹੀ ਤੱਕੜੀ ਹੈ, ਬੁੱਧੀ ਦੇ ਨਾਲ ਨਿਸ਼ਚਾ ਕਰਦਾ। ਇੱਕ ਬੁੱਧੀ ਉਹ ਹੈ ਜਿਹੜੀ ਵਿਕਾਰੀ ਬੁੱਧੀ, ਉਹਦੇ ਨਾਲ ਸੰਸਾਰ ਦੀਆਂ ਚੀਜ਼ਾਂ ਤੋਲਦਾ। ਇੱਕ ਅਮੋਲਕ ਬੁੱਧੀ ਹੈ, ਆਤਮ ਵਿਸ਼ੈਣੀ ਬੁੱਧੀ, ਜਿਹਦੇ ਨਾਲ ਪਰਮਾਤਮਾ ਦੇ ਸ਼ੁਭ ਗੁਣਾਂ ਨੂੰ ਤੋਲਦਾ ਹੈ।